ਵਾਰ 78 ਪੌੜੀ 8 ਵਿੱਚ ਗੁਰਸਿੱਖ ਗੁਰਮੁਖ ਪਿਆਰਿਆਂ ਦੇ ਬੜੇ ਮਹਾਨ ਦਾਨੀ ਹੋਣ ਦਾ ਅਤੇ ਨਿਮਰਤਾ ਦਾ ਜ਼ਿਕਰ ਕਰਦੇ ਨੇ। ਹਰੀ ਚੰਦ ਸੱਤ ਰੱਖਿਆ ਜਾਏ ਨਿਖਾਸ ਵਿਕਾਣਾ, ਬਲ ਛਲਿਆ ਸੱਤ ਪਾਲ ਦਾ ਪਾਤਾਲ ਸਿਧਾਣਾ, ਕਰਨ ਸੁਕੰਚਨ ਦਾਨ ਕਰ ਅੰਤ ਪਛੋਤਾਣਾ, ਸਤਵਾਦੀ ਹੋਏ ਧਰਮ ਪੁੱਤ ਕੂੜ ਜਾਮਪੁਰ ਜਾਣਾ, ਜਤੀ ਸਤੀ ਸੰਤੋਖੀਆਂ ਹਉਮੈ ਗਰਬਾਣਾ, ਗੁਰਸਿੱਖ ਰੋਮ ਨ ਪੁੱਜਣੀ ਬਹੁ ਮਾਣ ਨਿਮਾਣਾ, ਗੁਰਸਿੱਖ ਰੋਮ ਨ ਪੁੱਜਣੀ ਬਹੁ ਮਾਣ ਨਿਮਾਣਾ। ਜਿਹੜਾ ਗੁਰਸਿੱਖ ਨਿਰੰਕਾਰ ਪਰਮੇਸ਼ੁਰ ਦੀ ਬੰਦਗੀ ਕਰਦਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਜੁੜਿਆ ਅਤੇ ਮਾਣ ਦੇ ਹੁੰਦਿਆਂ ਨਿਮਾਣਾ ਬਣ ਕੇ ਰਹਿੰਦਾ ਹੈ, ਭਾਵ ਹਰ ਗੁਣ ਦੇ ਵਿੱਚ ਸਮਰੱਥ ਹੈ, ਪਰਮਾਤਮਾ ਦੀ ਭਜਨ ਬੰਦਗੀ ਵਿੱਚ ਜੁੜ ਕੇ ਪਰਮੇਸ਼ੁਰ ਵਿੱਚ ਲੀਨ ਹੋ ਚੁੱਕਿਆ, ਗੁਰੂ ਦੀ ਬਖਸ਼ਿਸ਼ ਸਤਿਗੁਰੂ ਜੀ ਦੀ ਰਹਿਮਤ ਦਾ ਪਾਤਰ ਬਣ ਚੁੱਕਿਆ ਗੁਰਸਿੱਖ, ਉਹ ਦੁਨੀਆਂ ਦੇ ਸਾਰੇ ਹੋਰ ਜਤੀ ਸਤੀ ਬੜੇ ਬੜੇ ਸਤਵਾਦੀ ਅਤੇ ਧਰਮ ਰਾਜ ਵਰਗੇ ਉਹਨਾਂ ਤੋਂ ਵੀ ਜ਼ਿਆਦਾ ਮਹਾਨ ਹੈ, ਕਿਉਂਕਿ ਜਾਤ ਸਤ ਵਾਲੇ ਅਤੇ ਧਰਮ ਰਾਜ ਵਰਗੇ ਵੀ ਰੱਬ ਦੀ ਬੰਦਗੀ ਤੋਂ ਖਾਲੀ ਨੇ। ਬੜੇ ਬੜੇ ਦਾਨੀ ਲੋਕ ਵੀ ਧਰਤੀ 'ਤੇ ਹੋਏ, ਕਰਨ ਵਰਗੇ, ਰਾਜੇ ਬਲ ਵਰਗੇ, ਹਰੀਚੰਦ ਰਾਜੇ ਵਰਗੇ ਜਿਹੜੇ ਮੰਡੀ 'ਚ ਵੇਖ ਜਾਣ ਵਾਲੇ ਸਨ, ਭਾਈ ਗੁਰਦਾਸ ਜੀ ਕਹਿਣ ਲੱਗੇ ਉਹਨਾਂ ਨਾਲੋਂ ਵੀ ਗੁਰੂ ਦਾ ਸਿੱਖ ਮਹਾਨ ਅਤੇ ਸ਼੍ਰੋਮਣੀ ਹੈ, ਕਿਉਂਕਿ ਹੰਕਾਰ ਨਹੀਂ ਕਰਦਾ, ਇਸ ਦੇ ਅੰਦਰ ਹਉਮੈ ਨਹੀਂ ਹੈ, ਸਭ ਕੁਛ ਦੇ ਹੁੰਦਿਆਂ ਹੋਇਆਂ ਸਭ ਕੁਛ ਕਰਦਿਆਂ ਹੋਇਆਂ ਵੀ ਨਿਮਾਣਾ ਬਣ ਕੇ ਰਹਿੰਦਾ ਹੈ। ਜਿਹੜੇ ਸੰਸਾਰ ਜਗਤ ਵਿੱਚ ਬੜੇ ਬੜੇ ਦਾਨੀ ਅਤੇ ਪੁੰਨੀ ਲੋਕ ਹੋਏ, ਠੀਕ ਹੈ ਵੀ ਉਹਨਾਂ ਲੋਕਾਂ ਨੇ ਦਾਨ ਕੀਤਾ, ਕਰਨ ਰਾਜੇ ਵਰਗਿਆਂ ਨੇ ਬਹੁਤ ਸੋਨਾ ਦਾਨ ਕੀਤਾ, ਪਰ ਦਾਨ ਕਰਕੇ ਹੰਕਾਰੀ ਹੋ ਗਏ, ਹਉਮੈ ਦੇ ਵਿੱਚ ਗਰਸੇ ਗਏ ਉਹ ਲੋਕ। ਗੁਰਸਿੱਖ ਇਸ ਕਰਕੇ ਮਹਾਨ ਹੈ, ਬੰਦਗੀ ਵੀ ਕਰਦਾ ਹੈ, ਦਾਨ ਵੀ ਕਰਦਾ ਹੈ, ਸੇਵਾ ਵੀ ਕਰਦਾ ਹੈ, ਗੁਰੂ ਦੇ ਚਰਨਾਂ ਵਿੱਚ ਜੁੜਦਾ ਵੀ ਹੈ, ਸਰਬੱਤ ਦਾ ਭਲਾ ਵੀ ਕਰਦਾ ਹੈ, ਪਰ ਆਪਣਾ ਆਪ ਜਣਾਉਂਦਾ ਨਹੀਂ ਹੈ। ਇਸ ਲਈ ਗੁਰਸਿੱਖ ਸਭਨਾਂ ਤੋਂ ਮਹਾਨ, ਪਾਵਨ ਬਚਨ ਫੁਰਮਾਨ ਕਰਦੇ ਨੇ, ਹਰੀ ਚੰਦ ਸੱਤ ਰੱਖਿਆ ਜਾਏ ਨਿਖਾਸ ਵਿਕਾਣਾ। ਜਿਹੜਾ ਹਰੀਚੰਦ ਰਾਜਾ ਸੀ, ਆਪਣਾ ਸੱਤ ਰੱਖਣ ਵਾਸਤੇ ਮੰਡੀ ਦੇ ਵਿੱਚ ਵਿਕ ਗਿਆ, ਅਤੇ ਜੋ ਵਿਸ਼ਵਾਮਿੱਤਰ ਨੇ ਸੋਨਾ ਆਦਿਕ ਉਹਦੇ ਕੋਲੋਂ ਮੰਗਿਆ ਸੀ, ਉਹ ਸੋਨੇ ਦਾ ਸਾਰਾ ਭਾਰ ਉਹਨੇ ਪੂਰਾ ਕੀਤਾ। ਭਾਵ ਕਹਿਣ ਦਾ ਦਾਸ ਨੇ ਬਹੁਤ ਵਿਸਥਾਰ ਵਿੱਚ ਭਾਵੇਂ ਨਹੀਂ ਪੈਣਾ, ਪਰ ਇਹ ਬੇਨਤੀ ਜ਼ਰੂਰ ਕਰਦੇ ਹਾਂ ਕਿ ਹਰੀਚੰਦ ਰਾਜੇ ਵਰਗੇ ਮੰਡੀ ਦੇ ਵਿੱਚ ਵੀ ਵਿਕ ਜਾਂਦੇ ਰਹੇ ਦਾਨ ਪੁੰਨ ਕਰਨ ਕਰਕੇ, ਪਰੰਤੂ ਉਸ ਗੁਰਸਿੱਖ ਦੇ ਬਰਾਬਰ ਉਹ ਹਰੀਚੰਦ ਵਰਗੇ ਵੀ ਨਹੀਂ ਹੋ ਸਕੇ ਜਿਹੜਾ ਗੁਰਸਿੱਖ ਜੀਵਨ ਵਿੱਚ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਅਤੇ ਨਿਮਰਤਾ ਦੇ ਵਿੱਚ ਰਹਿੰਦਾ ਹੈ। ਬਲ ਛਲਿਆ ਸਤ ਪਾਲ ਦਾ ਪਾਤਾਲ ਸਿਧਾਣਾ। ਰਾਜਾ ਬਲ ਜਿਹੜਾ ਵਿਸ਼ਨੂੰ ਦੇ ਪਾਸੋਂ ਛਲਿਆ ਗਿਆ, ਢਾਈ ਕਰਮਾਂ ਧਰਤੀ ਉਸ ਵਿਸ਼ਨੂੰ ਨੇ ਆਣ ਕੇ ਮੰਗੀ ਅਤੇ ਢਾਈ ਕਰਮਾਂ ਧਰਤੀ ਦੇਣੀ ਮੰਨ ਲਈ, ਪਰੰਤੂ ਦੋ ਕਰਮਾਂ ਦੇ ਵਿੱਚ, ਦੋ ਕਦਮਾਂ ਦੇ ਵਿੱਚ ਹੀ ਉਹਨੇ ਸਾਰੀ ਤ੍ਰੈਲੋਕੀ ਮਿਣ ਲਈ। ਅੱਧੀ ਕਰਮ ਵਾਸਤੇ, ਅੱਧੇ ਕਦਮ ਵਾਸਤੇ ਉਹਨੇ ਰਾਜੇ ਬਲ ਨੇ ਆਪਣਾ ਆਪ ਪੇਸ਼ ਕੀਤਾ, ਧਰਤੀ 'ਤੇ ਲੰਮਾ ਪੈ ਗਿਆ। ਵਿਸ਼ਨੂੰ ਨੇ ਉਹਦੀ ਛਾਤੀ ਦੇ ਉੱਤੇ ਪੈਰ ਰੱਖ ਕੇ ਉਹਨੂੰ ਧਰਤੀ ਵਿੱਚ ਧੱਕ ਦਿੱਤਾ, ਥੱਲੇ ਪਤਾਲ 'ਚ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ ਵੀ ਬਚਨ ਆਏ, ਹਰੀ ਚੰਦ ਦਾਨ ਕਰੇ ਜਸ ਲੇਵੈ ਬਿਨ ਗੁਰ ਅੰਤ ਨਾ ਪਾਏ ਅਪੇਵੈ। ਹਰੀ ਚੰਦ ਦਾਨ ਕਰਦਾ, ਲੋਕਾਂ ਦਾ ਜਸ ਬਥੇਰਾ ਖੱਟਦਾ ਸੀ, ਹਰੀ ਚੰਦ ਦਾਨ ਕਰੇ ਜਸ ਲੇਵੈ, ਪਰ ਇੱਕ ਗੱਲ ਜ਼ਰੂਰ ਆਖੀ, ਬਿਨ ਗੁਰ ਅੰਤ ਨਾ ਪਾਏ ਅਪੇਵੈ। ਗੁਰੂ ਦੇ ਚਰਨਾਂ ਨਾਲ ਜੁੜਨ ਤੋਂ ਬਿਨਾਂ ਪਰਮਾਤਮਾ ਦਾ ਅੰਤ ਨਹੀਂ ਪਾ ਸਕਿਆ, ਰੱਬ ਨਾਲ ਸਾਂਝ ਨਹੀਂ ਪਾ ਸਕਿਆ, ਪ੍ਰਭੂ ਵਿੱਚ ਵੀ ਲੀਨ ਨਹੀਂ ਹੋ ਸਕਿਆ ਉਹ ਹਰੀਚੰਦ, ਬੜਾ ਵੱਡਾ ਦਾਨੀ ਹੋ ਕੇ। ਰਾਜੇ ਬਲ ਦੇ ਵਾਸਤੇ ਵੀ ਪਾਵਨ ਬਾਣੀ ਚ ਬਚਨ ਆਏ, ਬਲ ਰਾਜਾ ਮਾਇਆ ਅਹੰਕਾਰੀ, ਜਗਨ ਕਰੇ ਬਹੁ ਭਾਰ ਅਫਾਰੀ, ਦਿਨ ਗੁਰ ਪੂਛੇ ਜਾਏ ਪਿਆਰੀ। ਆਪਣੇ ਗੁਰੂ ਸ਼ੁਕਰ ਦੇ ਆਖੇ ਨਹੀਂ ਲੱਗਿਆ, ਪਤਾਲ ਵਿੱਚ ਚਲਾ ਗਿਆ। ਭਾਈ ਗੁਰਦਾਸ ਜੀ ਨੇ ਬਚਨ ਆਖੇ, ਬਲ ਛਲਿਆ ਸਤ ਪਾਲ ਦਾ, ਪਤਾਲ ਸਿਧਾਣ। ਰਾਜਾ ਬਲ ਪਤਾਲ ਦੇ ਵਿੱਚ ਚਲਿਆ ਗਿਆ ਧਰਤੀ ਦੇ ਥੱਲੇ, ਆਪਣਾ ਸਤ ਪਾਲਣ ਕਰਕੇ ਵੀ ਮੈਂ ਆਪਣਾ ਬਚਨ ਪਾਲਣਾ, ਵੀ ਮੈਂ 2.5 ਕਦਮ ਧਰਤੀ ਤੁਹਾਨੂੰ ਦਿਆਂਗਾ, ਮੈਂ ਬਚਨ ਪਾਲਣਾ, ਪਰ ਪਤਾਲ ਵਿੱਚ ਚਲਿਆ ਗਿਆ। ਪਰ ਉਹਨਾਂ ਗੁਰਸਿੱਖਾਂ ਦੇ ਬਰਾਬਰ ਨਹੀਂ ਪੁੱਜ ਸਕਿਆ ਜਿਹੜੇ ਗੁਰਸਿੱਖ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜ ਕੇ ਗੁਰੂ ਦਾ ਪੱਲਾ ਪਕੜ ਕੇ ਰੱਖਦੇ। ਇਹ ਜਿੰਨੇ ਲੋਕਾਂ ਦਾ ਜ਼ਿਕਰ ਆ ਰਿਹਾ ਨਾ, ਹਰੀ ਚੰਦ ਦਾ, ਬਲ ਰਾਜੇ ਦਾ, ਸਤਿਗੁਰੂ ਪਾਤਸ਼ਾਹ ਨੇ ਬਾਣੀ 'ਚ ਇਹਨਾਂ ਨੂੰ ਇਹੋ ਦੱਸਿਆ ਵੀ ਬਿਨ ਗੁਰ ਪੁੱਛੇ, ਗੁਰੂ ਨੂੰ ਪੁੱਛਣ ਤੋਂ ਬਿਨਾਂ ਕਰਮ ਕਰਦੇ ਰਹੇ, ਛਲੇ ਜਾਂਦੇ ਰਹੇ, ਦੁਖੀ ਹੁੰਦੇ ਰਹੇ। ਗੁਰਸਿੱਖ ਇਸ ਕਰਕੇ ਮਹਾਨ ਹੈ ਕਿ ਗੁਰਸਿੱਖ ਗੁਰੂ ਦੇ ਆਸ਼ੇ ਦੇ ਉੱਤੇ ਚੱਲਦਾ ਹੈ। ਗੁਰਸਿੱਖ ਹੰਕਾਰੀ ਨਹੀਂ ਹੈ, ਉਸ ਦੇ ਅੰਦਰ ਹਉਮੈ ਨਹੀਂ ਹੈ। ਸਤਿਗੁਰੂ ਨੇ ਗੁਰਸਿੱਖ ਦੇ ਅੰਦਰ ਦਾ ਹੰਕਾਰ, ਮੈਂ ਮੇਰੀ ਅਪਣਤ ਅਤੇ ਹਉਮੈ ਨੂੰ ਗੁਰਸਿੱਖ ਦੇ ਅੰਦਰੋਂ ਨਾਸ਼ ਕਰ ਦਿੱਤਾ। ਇਸ ਲਈ ਗੁਰਸਿੱਖ ਹਉਮੈ ਤੋਂ ਰਹਿਤ, ਹੰਕਾਰ ਤੋਂ ਰਹਿਤ ਹੋ ਕੇ ਪਰਮਾਤਮਾ ਵਿੱਚ ਲੀਨ ਹੋ ਗਿਆ। ਜਿਹੜੀ ਪਰਮੇਸ਼ਰ ਵਿੱਚ ਲੀਨਤਾ ਰਾਜੇ ਬਲ ਵਰਗਿਆਂ ਨੂੰ, ਰਾਜੇ ਹਰੀਚੰਦ ਵਰਗਿਆਂ ਨੂੰ ਅਤੇ ਕਰਨ ਵਰਗਿਆਂ ਨੂੰ ਵੀ, ਔਰ ਐਸੇ ਐਸੇ ਜਤੀ ਸਤੀ ਧਰਤੀ ਦੇ ਉੱਤੇ ਹੋਏ ਜੋ ਵਡਿਆਈ ਅਤੇ ਮਾਣ, ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੋ ਸਕਿਆ, ਉਹ ਗੁਰੂ ਦੇ ਸਿੱਖ ਨੇ ਪ੍ਰਾਪਤ ਕੀਤਾ ਹੈ। ਕਰਨ ਸੋ ਕੰਚਨ ਦਾਨ ਕਰ ਅੰਤ ਪਸ਼ੋ ਤਾਣਾ। ਕਰਨ ਸਾਰੇ ਦਾ ਸਾਰਾ ਜੀਵਨ ਸੋਨਾ ਦਾਨ ਕਰਦਾ ਰਿਹਾ, ਪਰ ਭਾਈ ਗੁਰਦਾਸ ਜੀ ਕਹਿੰਦੇ ਅੰਤ ਪਸ਼ੋ ਤਾਣਾ, ਅੰਤ ਨੂੰ ਪਛਤਾਵਾ ਲੱਗਾ। ਰੱਬ ਦੀ ਦਰਗਾਹ ਵਿੱਚ ਗਿਆ, ਪਰਮੇਸ਼ਰ ਦੀ ਦਰਗਾਹ ਵਿੱਚ ਕੁਝ ਨਹੀਂ ਖਾਣ ਵਾਸਤੇ, ਕੁਝ ਨਹੀਂ ਪੀਣ ਵਾਸਤੇ, ਕੋਈ ਮਾਣ ਇੱਜ਼ਤ ਸਤਿਕਾਰ ਰੱਬ ਦੀ ਦਰਗਾਹ 'ਚ ਨਹੀਂ ਮਿਲਿਆ, ਪਰਮੇਸ਼ਰ ਵਿੱਚ ਅਭੇਦਤਾ ਨਹੀਂ ਮਿਲੀ। ਜੇ ਕੁਛ ਮਿਲਿਆ ਰੱਬ ਦੀ ਦਰਗਾਹ ਵਿੱਚ ਵੀ ਅੱਗੇ ਸੋਨੇ ਦੇ ਢੇਰ ਲੱਗੇ। ਉਹ ਆਖੇ ਭੁੱਖ ਲੱਗੀ ਹੈ, ਉਹ ਕਹਿੰਦੇ ਸੋਨਾ ਖਾ ਲਾ, ਰੋਟੀ ਖਵਾਈ ਹੋ ਕਿਸੇ ਨੂੰ, ਕੋਈ ਬਸਤਰ ਪਹਿਨ, ਉਹ ਕਹਿੰਦੇ ਸੋਨਾ ਪਹਿਨ ਲਾ, ਦਿੱਤਾ ਹੀ ਕਿਸੇ ਨੂੰ ਬਸਤਰ ਕੋਈ ਦਾਨ। ਪਰਮੇਸ਼ਰ ਦੇ ਚਰਨਾਂ ਵਿੱਚ, ਰੱਬ ਦੀ ਹਜ਼ੂਰੀ ਵਿੱਚ ਥਾਂ ਮਿਲ ਜਾਏ, ਉਹ ਕਹਿੰਦੇ ਉਸ ਪਰਮੇਸ਼ਰ ਨਿਰੰਕਾਰ ਅੱਲਾ ਖੁਦਾ ਵਾਹਿਗੁਰੂ ਭਗਵਾਨ ਨੂੰ ਜਪਿਆ ਹੀ, ਸਿਮਰਨ ਕੀਤਾ ਹੀ ਉਹਦਾ। ਕਹਿੰਦਾ ਨਹੀਂ, ਦਾਨ ਹੀ ਕਰਦਾ ਰਿਹਾ ਅਤੇ ਸੋਨਾ ਦਾਨ ਕਰਦਾ ਰਿਹਾ, ਨਾ ਕੋਈ ਭੋਜਨ ਪ੍ਰਸ਼ਾਦ, ਨਾ ਰੱਬ ਦੇ ਚਰਨਾਂ ਵਿੱਚ ਥਾਂ। ਭਾਵ ਅੰਤ ਪਛੋ ਤਣ, ਅੰਤ ਨੂੰ ਪਛਤਾਇਆ ਕਿ ਸੋਨਾ ਦਾਨ ਕਰਕੇ ਅਤੇ ਰੱਬ ਦੀ ਦਰਗਾਹ ਵਿੱਚ ਕੁਝ ਵੀ ਨਹੀਂ ਮਿਲਿਆ, ਸੋਨਾ ਦੇ ਢੇਰ ਲੱਗੇ। ਉਹ ਕਹਿੰਦੇ ਸੋਨੇ ਦੇ ਮਹੱਲ ਬਣਾ ਕੇ ਰਹਿ ਲਾ, ਨਾ ਕੁਝ ਖਾਣ ਨੂੰ, ਨਾ ਕੁਝ ਪੀਣ ਨੂੰ, ਨਾ ਕੁਝ ਪਹਿਨਣ ਨੂੰ, ਨਾ ਰੱਬ ਦੇ ਚਰਨਾਂ ਵਿੱਚ ਥਾਂ, ਪ੍ਰਭੂ ਦੀ ਹਜ਼ੂਰੀ ਵਿੱਚ ਵੀ ਕੋਈ ਥਾਂ ਨਹੀਂ। ਇਸ ਲਈ ਵਿਦਵਾਨਾਂ ਨੇ ਮੰਨਿਆ ਵੀ ਉਹਨੂੰ ਦੁਬਾਰਾ ਫਿਰ ਮਾਲਕ ਪ੍ਰਭੂ ਦੀ ਦਰਗਾਹ 'ਚੋਂ ਜਨਮ ਮਿਲਿਆ ਅਤੇ ਭਰਤ ਖੰਡ ਦੇ ਵਿੱਚ ਆਣ ਕੇ ਫਿਰ ਉਹਨੇ ਬਹੁਤ ਅੰਨ ਦਾਣਾ ਆਦਿਕ ਦਾਨ ਕੀਤਾ। ਇਹਨੇ ਕਰਨ ਨੇ ਮਾਲਕ ਦੀ ਹਜ਼ੂਰੀ ਵਿੱਚ ਪਰਮੇਸ਼ਰ ਦੇ ਚਰਨਾਂ ਵਿੱਚ ਫਿਰ ਇਹ ਪ੍ਰਵਾਨ ਹੋਇਆ। ਭਾਵ ਇਹੋ ਜਿਹੇ ਕਰਨ ਵਰਗੇ, ਬਲ ਰਾਜੇ ਵਰਗੇ, ਹਰੀਚੰਦ ਵਰਗੇ ਇਹ ਠੋਕਰਾਂ ਹੀ ਖਾਂਦੇ ਰਹੇ। ਗੁਰਸਿੱਖ ਇਸ ਕਰਕੇ ਮਹਾਨ ਆ, ਉਹਦੇ ਕੋਲ ਰੱਬ ਦੀ ਬੰਦਗੀ, ਨਾਮ, ਦਾਨ, ਇਸ਼ਨਾਨ ਹੈ ਉਸ ਦੇ ਕੋਲ। ਇਸ ਲਈ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ। ਅਗਲੀ ਪੰਕਤੀ 'ਚ ਫੁਰਮਾਨ ਕਰਦੇ ਨੇ, ਸਤਵਾਦੀ ਹੋਏ ਧਰਮ ਪੁੱਤ ਕੂੜ ਜਮ ਪੁਰ ਜਾਣਾ। ਧਰਮ ਪੁੱਤਰ ਵੱਡਾ ਸਤਵਾਦੀ, ਪਰ ਇੱਕ ਝੂਠ ਕਰਕੇ ਜਮਪੁਰੀ ਦੇ ਵਿੱਚ ਜਾਣਾ ਪਿਆ, ਠੋਕਰਾਂ ਖਾਂਦਾ ਰਿਹਾ। ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਥਾਂ ਨਹੀਂ ਮਿਲੀ, ਮਾਲਕ ਪ੍ਰਭੂ ਦੇ ਚਰਨਾਂ ਵਿੱਚ ਪ੍ਰਵਾਨ ਨਹੀਂ ਹੋ ਸਕਿਆ। ਜਤੀ ਸਤੀ ਸੰਤੋਖੀਆ ਹਉਮੈ ਗਰਬਾਣਾ। ਬੜੇ ਬੜੇ ਜਤੀ, ਬੜੇ ਬੜੇ ਆਪਣੇ ਆਪ 'ਚ ਸਾਥ ਰੱਖਣ ਵਾਲੇ ਸਤੀ, ਬੜੇ ਬੜੇ ਸੰਤੋਖੀ ਇਸ ਧਰਤੀ 'ਤੇ ਬਥੇਰੇ ਆਏ, ਪਰ ਜਿਹੜੇ ਜਾਤ ਸਤ ਰੱਖਣ ਵਾਲੇ ਅਤੇ ਮਨ ਹਿਰਦਾ ਕਰਕੇ ਬੜੇ ਸੰਤੋਖੀ ਸਨ, ਹਉਮੈ ਤੋਂ ਨਾ ਬਚ ਸਕੇ, ਹੰਕਾਰ ਤੋਂ ਨਾ ਬਚ ਸਕੇ ਕਿ ਮੈਂ ਬੜਾ ਵੱਡਾ ਜਤੀ ਸਤੀ ਹਾਂ, ਮੈਂ ਬੜਾ ਸੰਤੋਖ ਰੱਖਦਾ ਹਾਂ। ਪਰੰਤੂ ਇਸ ਗੱਲ ਦਾ ਹੰਕਾਰ ਹੋ ਗਿਆ ਅਤੇ ਪਾਵਨ ਬਾਣੀ ਵਿੱਚ ਬਚਨਾ ਹੈ, ਹਰ ਜੀਉ ਹੰਕਾਰ ਨਾ ਪਾਵੇ, ਵੇਦ ਕੂਕ ਸੁਣਾਵੇ। ਪਰਮੇਸ਼ਰ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਕਿ ਹੰਕਾਰ ਵਾਲੇ ਲੋਕ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੋ ਸਕਦੇ। ਹਰ ਜੀਉ ਅਹੰਕਾਰ ਨਾ ਪਾਵਈ, ਵੇਦ ਕੂਕ ਸੁਣਾਵੈ, ਅਹੰਕਾਰ ਮੋਏ ਸੇ ਵਿਗਤੀ ਗਏ, ਮਰ ਜਨਮੈ ਫਿਰਿਆਵੈ। ਉਹਨਾਂ ਲੋਕਾਂ ਦੀ ਗਤੀ ਨਹੀਂ ਹੋਈ, ਮਰ ਜਨਮੈ ਫਿਰਿਆਵੈ, ਜੰਮਦੇ ਨੇ, ਮਰਦੇ ਨੇ, ਮਰਦੇ ਨੇ, ਜੰਮਦੇ ਨੇ, ਭਾਵ ਜੰਮਦੇ ਮਰਦੇ ਹੀ ਰਹਿੰਦੇ, ਜਿਹੜੇ ਹਉਮੈ ਵਿੱਚ ਗਰਸੇ ਹੋਏ ਲੋਕ ਨੇ। ਇਸ ਲਈ ਭਾਵੇਂ ਕਿਸੇ ਕੋਲ ਜਾਤ ਹੈ, ਸਤ ਹੈ, ਬੜੇ ਸੰਤੋਖੀ ਨੇ, ਭਾਵੇਂ ਤਰ੍ਹਾਂ ਤਰ੍ਹਾਂ ਦੇ ਕਰਨ ਵਰਗੇ ਦਾਨੀ ਨੇ, ਹਰੀਚੰਦ ਵਰਗੇ ਅਤੇ ਬਾਲ ਰਾਜੇ ਵਰਗੇ ਪੁੰਨ ਕਰਨ ਵਾਲੇ, ਦਾਨ ਕਰਨ ਵਾਲੇ ਨੇ, ਹੰਕਾਰ ਹਉਮੈ ਦੇ ਵਿੱਚ ਗਰਸੇ ਹੋਏ ਹੀ ਸੰਸਾਰ ਤੋਂ ਕੂਚ ਕਰ ਗਏ। ਗੁਰਸਿੱਖ ਰੋਮ ਨਾ ਪੁੱਜਣੀ ਬਹੁਮਾਨ ਨਿਮਾਣਾ, ਇਹ ਸਾਰੇ ਦੇ ਸਾਰੇ ਲੋਕ, ਸਾਰੇ ਜਤੀ ਸਤੀ ਹਰੀਚੰਦ ਬਲ ਰਾਜੇ ਵਰਗੇ, ਕਹਿੰਦੇ ਗੁਰੂ ਦੇ ਸਿੱਖ ਦੇ ਇੱਕ ਰੋਮ ਦੀ ਬਰਾਬਰਤਾ ਵੀ ਨਹੀਂ ਕਰ ਸਕਦੇ। ਆਹ ਕਿੱਡਾ ਮਹਾਨ ਹੈ ਗੁਰਸਿੱਖ। ਤਾਂ ਹੀ ਬਾਣੀ ਨੇ ਆਖਿਆ ਨਾ, ਗੁਰਸਿੱਖਾਂ ਕੀ ਹਰ ਧੂੜ ਦੇਹ, ਹਮ ਪਾਪੀ ਪੀ ਗਤ ਪਾਏ। ਹੁਣ ਮਾਫ ਕਰਿਓ, ਭਾਈ ਗੁਰਦਾਸ ਜੀ ਉਹਨਾਂ ਲੋਕਾਂ ਦੀ ਨਿੰਦਿਆ ਨਹੀਂ ਕਰ ਰਹੇ। ਇਹ ਨਾ ਸਮਝਣਾ ਕਿ ਬਲ ਹਰੀਚੰਦ ਦੀ ਨਿੰਦਿਆ ਕਰ ਰਹੇ, ਸੱਚ ਦੱਸ ਰਹੇ ਭਾਈ ਗੁਰਦਾਸ ਜੀ ਕਿ ਸੱਤ ਸੰਤੋਖ ਤੇ ਧਰਮ ਦੇ ਜਿਹੜੇ ਗੁਣ ਸੀ ਉਹਨਾਂ ਨੂੰ ਕਮਾ ਕੇ ਹਉਮੈ ਦੇ ਵਿੱਚ ਗਰਸੇ ਰਹੇ, ਅੰਦਰ ਰਸ ਹੀ ਪੈਦਾ ਨਹੀਂ ਹੋਇਆ। ਹਉਮੈ ਨੇ ਹੰਕਾਰ ਨੇ ਕਿਤੇ ਰਸ ਆਉਣ ਦੇਣਾ? ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸਿਆ ਇੱਕ ਥਾਂ। ਹਉਮੈ ਹੰਕਾਰ ਦੇ ਬੰਧਨ ਟੁੱਟੇ ਨਹੀਂ, ਠੋਕਰਾਂ ਖਾਂਦੇ ਰਹੇ। ਪਰ ਜਿਹੜਾ ਗੁਰੂ ਦਾ ਸਿੱਖ ਆ, ਉਹ ਪਰਮੇਸ਼ਰ ਦਾ ਨਾਮ ਜਪਦਾ ਹੈ, ਆਸਰਾ ਆਪਣੇ ਸਤਿਗੁਰੂ ਦੇ ਉੱਤੇ ਰੱਖਦਾ ਹੈ, ਹਉਮੈ ਟੁੱਟ ਜਾਂਦੀ ਹੈ। ਇਸ ਕਰਕੇ ਉਹ ਆਤਮਿਕ ਰਸ ਪੁੰਚਦਾ, ਆਤਮਿਕ ਰਸ ਮਾਣਦਾ ਹੈ ਜਿਹੜਾ ਗੁਰੂ ਦਾ ਸਿੱਖ ਆ, ਤੇ ਸਾਰੇ ਦੀ ਸਾਰੀ ਬੰਦਗੀ ਭਜਨ ਨਾਮ ਸਿਮਰਨ ਵਿੱਚ ਜੁੜਦਾ ਹੋਇਆ ਵੀ ਬਹੁ ਮਾਣ ਨਿਮਾਣਾ, ਮਾਣ ਦੇ ਹੁੰਦਿਆਂ ਵੀ ਨਿਮਾਣਾ ਬਣ ਕੇ ਰਹਿੰਦਾ। ਇਸੇ ਲਈ ਲੋਕ ਪਰਲੋਕ ਵਿੱਚ ਉਹਨਾਂ ਨੂੰ, ਗੁਰਸਿੱਖਾਂ ਨੂੰ ਸਤਿਕਾਰ ਮਿਲਦਾ, ਇੱਜ਼ਤ ਵਡਿਆਈ ਮਿਲਦੀ ਹੈ। ਇਹ ਸਾਰੇ ਦੇ ਸਾਰੇ ਦਾਨੀ ਪੁੰਨੀ ਲੋਕ, ਜਿਤਨੇ ਮਰਜ਼ੀ ਰਾਜੇ ਬਾਦਸ਼ਾਹ ਵੀ ਇਸ ਧਰਤੀ ਤੇ ਆਏ ਹੋਣ, ਪਰ ਜਿਹੜਾ ਗੁਰਸਿੱਖ ਨਾਮ ਅਭਿਆਸੀ ਹੈ, ਸਿਮਰਨ ਬੰਦਗੀ ਵਿੱਚ ਜੁੜਨ ਵਾਲਾ, ਉਸ ਗੁਰਸਿੱਖ ਦੇ ਇੱਕ ਰੋਮ ਦੇ ਬਰਾਬਰ ਵੀ ਨਹੀਂ ਹੋ ਸਕਦੇ ਇਹ ਸਾਰੇ ਦੇ ਸਾਰੇ ਲੋਕ। ਇਸ ਲਈ ਸਾਰਿਆਂ ਤੋਂ ਸ਼੍ਰੋਮਣੀ ਰੱਬ ਦੀ ਬੰਦਗੀ ਕਰਨ ਵਾਲਿਆਂ ਵਿੱਚੋਂ ਗੁਰੂ ਨਾਨਕ ਨਾਮ ਲੇਵਾ ਸਿੱਖ ਹੈ, ਜਿਹੜਾ ਸੁਰਤ ਬਿਰਤੀ ਕਰਕੇ, ਸ਼ਬਦ ਦੀ ਕਮਾਈ ਕਰਕੇ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਵਾਰ 38 ਪੌੜੀ 9 ਵਿੱਚ ਗੁਰਸਿੱਖ ਦੀ ਉਪਮਾ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਬਾਕੀ ਸਾਰੇ ਮਤਾਂ ਮਜ਼ਹਬਾਂ, ਹਿੰਦੂ ਮੁਸਲਮਾਨਾਂ ਆਦਿਕਾਂ ਨਾਲੋਂ ਗੁਰਸਿੱਖ ਨੂੰ ਮਹਾਨ ਦੱਸਦੇ ਹਨ। ਕੀ ਫਰਮਾਨ ਕੀਤਾ? ਮੁਸਲਮਾਨਾਂ ਹਿੰਦੂਆਂ ਦੋਏ ਰਾਹ ਚਲਾਏ, ਮਜ਼ਹਬ ਵਰਨ ਗਣਾਏਂਦੇ ਗੁਰ ਪੀਰ ਸਦਾਏ, ਸਿੱਖ ਮੁਰੀਦ ਪਖੰਡ ਕਰ ਉਪਦੇਸ਼ ਦਿਰੜਾਏ, ਰਾਮ ਰਹੀਮ ਧਿਆਏ ਦੇ ਹਉਮੈ ਗਰਬਾਏ, ਮੱਕਾ ਗੰਗ ਬਨਾਰਸੀ ਪੂਜ ਜਾਰ ਧਿਆਏ, ਰੋਜੇ ਵਰਤ ਨਮਾਜ਼ ਕਰ ਡੰਡੌਤ ਕਰਾਏ, ਗੁਰਸਿੱਖ ਰੋਮ ਨ ਪੁੱਜਣੀ ਜੋ ਆਪ ਗਵਾਏ, ਗੁਰਸਿੱਖ ਰੋਮ ਨ ਪੁੱਜਣੀ ਜੋ ਆਪ ਗਵਾਏ। ਮੁਸਲਮਾਨ ਤੇ ਹਿੰਦੂ ਲੋਕ ਜਿਹੜੇ ਆਪਣੇ ਮਤਾਂ ਮਜ਼ਹਬਾਂ ਦੇ ਮੁਤਾਬਕ ਆਪਣੇ ਇਸ਼ਟ ਦੀ ਪੂਜਾ ਕਰਦੇ, ਪਰੰਤੂ ਆਪਣੇ ਆਪ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵੰਡੀਆਂ ਪਾਈਆਂ ਹੋਈਆਂ। ਹਿੰਦੂ ਲੋਕਾਂ ਦੇ ਵਿੱਚ ਵੀ ਚਾਰ ਵਰਣ ਨੇ, ਚਾਰ ਆਸ਼ਰਮ ਨੇ, ਵੱਖ ਵੱਖ ਥਾਂ ਨੇ ਉਹਨਾਂ ਦੇ ਜਿੱਥੇ ਜਾ ਕੇ ਉਹਨਾਂ ਦੀ ਪੂਜਾ ਕਰਦੇ। ਜਿਹੜੇ ਮੁਸਲਮਾਨ ਨੇ ਉਹ ਮੱਕੇ ਕਾਬੇ ਨੂੰ ਆਪਣਾ ਅੱਲਾ ਦਾ ਘਰ, ਖੁਦਾ ਦਾ ਘਰ ਮੰਨਦੇ, ਉੱਥੇ ਮੱਕੇ ਦੀ ਜ਼ਿਆਰਤ ਕਰਨ ਵਾਸਤੇ ਜਾਂਦੇ ਨੇ। ਹਿੰਦੂ ਲੋਕ ਗੰਗਾ 'ਤੇ ਨਹਾਉਣ ਵਾਸਤੇ ਬਨਾਰਸ ਆਦਿਕ ਤੀਰਥਾਂ 'ਤੇ ਜਾਂਦੇ ਆ। ਹਿੰਦੂ ਮਤ ਦੇ ਲੋਕ ਵਰਤ ਰੱਖਦੇ ਆ, ਮੁਸਲਮਾਨ ਰੋਜੇ ਰੱਖਦੇ ਆ, ਕੋਈ ਨਮਾਜ਼ਾਂ ਪੜ੍ਹਦਾ ਅਤੇ ਕੋਈ ਡੰਡੌਤ ਕਰਦਾ। ਪਰ ਗੁਰਸਿੱਖ ਇਸ ਕਰਕੇ ਮਹਾਨ ਹੈ, ਗੁਰਸਿੱਖ ਸਰਬੱਤ ਦਾ ਹੀ ਭਲਾ ਮੰਗਦਾ ਹੈ। ਗੁਰਸਿੱਖ ਕਿਸੇ ਵੰਡਾਂ ਵਿਹਾਰਾਂ ਵਿੱਚ ਪੈਂਦਾ ਹੀ ਨਹੀਂ। ਕਿਸੇ ਨਾ ਗੰਗਾ ਤੇ ਨਾ ਮੱਕੇ ਕਾਬੇ ਨਾਲ ਸੰਬੰਧ, ਨਾ ਵਰਤ ਰੱਖਣੇ ਤੇ ਨਾ ਗੁਰਸਿੱਖ ਨੇ ਰੋਜੇ ਰੱਖਣੇ, ਨਾ ਗੁਰਸਿੱਖ ਨੇ ਕਿਸੇ ਥਾਂ ਦੀ ਜ਼ਿਆਰਤ ਕਰਨੀ ਤੇ ਨਾ ਨਮਾਜ਼ਾਂ ਪੜ੍ਹਨੀਆਂ। ਗੁਰਸਿੱਖ ਇੱਕ ਦਾ ਪੁਜਾਰੀ ਹੈ, ਇੱਕ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਸਾਂਝ ਪਾ ਕੇ ਰੱਖਦਾ ਤੇ ਇੱਕ ਪ੍ਰਭੂ ਨਾਲ ਸਾਂਝ ਪਾ ਕੇ ਉਸ ਇੱਕ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ। ਫੁਰਮਾਨ ਕਰਦੇ ਨੇ, ਮੁਸਲਮਾਨਾਂ ਹਿੰਦੂਆਂ ਦੋਏ ਰਾਹ ਚਲਾਏ। ਮੁਸਲਮਾਨ ਅਤੇ ਹਿੰਦੂਆਂ ਨੇ ਆਪੋ ਆਪਣੇ ਦੋ ਰਸਤੇ ਵੱਖ ਵੱਖ ਚਲਾ ਲਏ। ਇਹ ਮੁਸਲਮਾਨ ਨੇ, ਇਹ ਹਿੰਦੂ ਨੇ। ਮੁਸਲਮਾਨ ਕਹਿੰਦੇ ਅਸੀਂ ਮਹਾਨ ਹਾਂ, ਹਿੰਦੂ ਜਿਹੜੇ ਨੇ ਉਹ ਕਹਿੰਦੇ ਅਸੀਂ ਮਹਾਨ ਹਾਂ। ਇੱਕ ਦੂਜੇ ਨਾਲ ਦਵੈਸ਼ ਈਰਖਾ ਰੱਖਣ ਲੱਗਦੇ। ਮਜ਼ਹਬ ਵਰਨ ਗਣਾਏਂਦੇ ਗੁਰ ਪੀਰ ਸਦਾਏ। ਮੁਸਲਮਾਨਾਂ ਨੇ ਆਪਣੇ ਰਸਤੇ ਦਾ ਨਾਂ ਮਜ਼ਹਬ ਰੱਖ ਲਿਆ ਕਿ ਸਾਡਾ ਇਸਲਾਮ ਮਜ਼ਹਬ ਆ, ਮੁਸਲਮਾਨ ਮਜ਼ਹਬ ਆ। ਜਿਹੜੇ ਹਿੰਦੂ ਸੀ ਉਹਨਾਂ ਨੇ ਆਪਣੇ ਵਰਨ ਰੱਖ ਲਏ। ਜਿਹੜੇ ਹਿੰਦੂ ਆ ਉਹ ਆਪਣੇ ਵਡੇਰਿਆਂ ਨੂੰ ਗੁਰੂ ਕਹਿੰਦੇ ਆ, ਜਿਹੜੇ ਮੁਸਲਮਾਨ ਆ ਉਹ ਪੀਰ ਆਖਣ ਲੱਗ ਪਏ, ਪੀਰ ਸਦਵਾਉਂਦੇ ਆ। ਮੁਸਲਮਾਨਾਂ 'ਚ ਪੀਰ, ਹਿੰਦੂਆਂ 'ਚ ਗੁਰੂ, ਮੁਸਲਮਾਨਾਂ ਦੇ ਵਿੱਚ ਮਜ਼ਹਬ ਅਤੇ ਹਿੰਦੂਆਂ ਦੇ ਵਿੱਚ ਵਰਨ। ਭਾਵ ਲਫ਼ਜ਼ ਵੀ ਵੱਖਰੇ ਵੱਖਰੇ, ਜੀਵਨ ਦੇ ਅਸੂਲ ਵੀ ਵੱਖਰੇ ਵੱਖਰੇ। ਸਿੱਖ ਮੁਰੀਦ ਪਖੰਡ ਕਰ ਉਪਦੇਸ਼ ਦਰੜਾਏ। ਆਪੋ ਆਪਣੇ ਸੇਵਕਾਂ, ਇੱਥੇ ਸਿੱਖ ਦਾ ਅਰਥ ਆ ਸੇਵਕ ਬਣਾਉਣੇ, ਤਰ੍ਹਾਂ ਤਰ੍ਹਾਂ ਦੇ ਪਖੰਡ ਕਰ ਕਰਕੇ, ਅਤੇ ਭਾਵੇਂ ਮੁਸਲਮਾਨ ਨੇ ਅਤੇ ਭਾਵੇਂ ਹਿੰਦੂ ਨੇ, ਪੰਡਿਤ ਬ੍ਰਾਹਮਣ ਨੇ, ਉਹ ਆਪਣੇ ਆਪਣੇ ਸੇਵਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਪਖੰਡ ਕਰਕੇ ਆਪਣੇ ਜਾਲ ਵਿੱਚ ਫਸਾਉਂਦੇ। ਜਿਹੜੇ ਹਿੰਦੂ ਨੇ ਉਹ ਕਹਿੰਦੇ ਆਓ ਸਾਡੇ ਧਰਮ ਦੇ ਸਿੱਖ ਬਣ ਜਾਓ, ਆਓ ਸਾਡੇ ਧਰਮ ਦੇ ਸੇਵਕ ਬਣ ਜਾਓ। ਜਿਹੜੇ ਮੁਸਲਮਾਨ ਨੇ ਉਹ ਕਹਿੰਦੇ ਇਸਲਾਮ ਦੇ ਮੁਰੀਦ ਬਣ ਜਾਓ ਤੁਸੀਂ। ਭਾਵ ਹੈ ਪਖੰਡ ਦੀ ਦੁਨੀਆ, ਅਤੇ ਵੱਖ ਵੱਖ ਉਪਦੇਸ਼ ਦ੍ਰਿੜ ਕਰਵਾ ਕੇ ਆਪਣੇ ਆਪਣੇ ਮਜ਼ਹਬਾਂ ਵੱਲ ਨੂੰ ਖਿੱਚਦੇ ਆ ਲੋਕਾਂ ਨੂੰ। ਰਾਮ ਰਹੀਮ ਧਿਆਏਂ ਦੇ ਹਉਮੈ ਗਰਬਾਏ। ਜਿਹੜੇ ਹਿੰਦੂ ਨੇ ਉਹ ਰਾਮ ਰਾਮ ਧਿਆਉਂਦੇ ਆ, ਜਿਹੜੇ ਮੁਸਲਮਾਨ ਨੇ ਉਹ ਰਹੀਮ ਕਹਿੰਦੇ ਆ। ਪਰੰਤੂ ਭਾਵੇਂ ਕੋਈ ਆਖੇ ਰਾਮ ਅਤੇ ਭਾਵੇਂ ਕੋਈ ਆਖੇ ਰਹੀਮ, ਹਉਮੈ ਹੰਕਾਰ ਅਤੇ ਗਰਬ ਦੇ ਵਿੱਚ ਗਰਸੇ ਹੋਏ ਨੇ। ਮੱਕਾ ਗੰਗ ਬਨਾਰਸੀ ਪੂਜ ਜਾਰਤ ਆਏ। ਮੁਸਲਮਾਨ ਲੋਕ ਮੱਕੇ ਦੀ ਜ਼ਿਆਰਤ ਕਰਦੇ ਆ, ਜ਼ਿਆਰਤ ਦਾ ਮਤਲਬ ਹੁੰਦਾ ਯਾਤਰਾ ਕਰਨੀ। ਮੁਸਲਮਾਨ ਮੱਕੇ ਦੀ ਜ਼ਿਆਰਤ ਕਰਦੇ ਨੇ, ਔਰ ਹਿੰਦੂ ਲੋਕ ਗੰਗਾ ਅਤੇ ਕਾਂਸ਼ੀ ਭਾਵ ਬਨਾਰਸ ਜਾ ਕੇ ਇਸ਼ਨਾਨ ਕਰਦੇ ਆ ਅਤੇ ਨਮਸਕਾਰਾਂ ਕਰਦੇ, ਮੱਥੇ ਟੇਕਦੇ ਆ। ਰੋਜੇ ਵਰਤ ਨਮਾਜ਼ ਕਰ ਡੰਡੌਤ ਕਰਾਏ। ਜਿਹੜੇ ਮੁਸਲਮਾਨ ਨੇ ਉਹ ਰੋਜੇ ਰੱਖਦੇ ਨੇ, ਸਾਲ ਦੇ ਵਿੱਚ 30 ਦਿਨ ਮੁਸਲਮਾਨ ਰੋਜੇ ਰੱਖਦੇ ਆ ਸਾਰਾ ਦਿਨ, ਵੀ ਰੋਟੀ ਪਾਣੀ ਨਹੀਂ ਖਾਣਾ। ਜਿਹੜੇ ਹਿੰਦੂ ਨੇ ਉਹ ਤਰ੍ਹਾਂ ਤਰ੍ਹਾਂ ਦੇ ਵਰਤ ਰੱਖਦੇ ਆ। ਜਿਹੜੇ ਮੁਸਲਮਾਨ ਨੇ ਉਹ ਨਮਾਜ਼ਾਂ ਪੜ੍ਹਦੇ ਆ, ਜਿਹੜੇ ਹਿੰਦੂ ਨੇ ਉਹ ਡੰਡੌਤਾਂ ਕਰਦੇ ਆ, ਲੰਮੇ ਪੈ ਪੈ ਕੇ ਨਮਸਕਾਰਾਂ ਕਰਦੇ ਆ। ਪਰ ਹੁਣ ਬਾਤ ਸੁਣਨੀ ਸਾਧ ਸੰਗਤ, ਕਹਿੰਦੇ ਗੁਰਸਿੱਖ ਰੋਮ ਨਾ ਪੁੱਜਣੀ ਜੋ ਆਪ ਗਣ ਗਵਾਏ। ਗੁਰੂ ਦੇ ਸਿੱਖ ਦੇ ਇੱਕ ਰੋਮ ਦੇ ਬਰਾਬਰ ਵੀ ਇਹ ਸਾਰੇ ਦੇ ਸਾਰੇ ਨਹੀਂ ਪੁੱਜ ਸਕਦੇ, ਕਿਉਂਕਿ ਗੁਰਸਿੱਖਾਂ ਨੇ ਰੱਬ ਦੀ ਬੰਦਗੀ ਕਰਕੇ ਆਪਾ ਗੁਆਇਆ ਹੋਇਆ। ਇਹਨਾਂ ਲੋਕਾਂ ਦੇ ਵਿੱਚ ਆਪਸੀ ਝਗੜੇ, ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੌਲਾ ਨੇ। ਭਾਈ ਗੁਰਦਾਸ ਜੀ ਦਾ ਇਹ ਬਚਨ ਹੈ, ਕਹਿੰਦੇ ਸੱਚ ਕਿਨਾਰੇ ਤੇ ਬੈਠਾ ਹੈ ਰੱਬ ਅੱਲਾ ਖੁਦਾ ਦੀ ਬਾਤ, ਇਹਨਾਂ ਨੇ ਇੱਕ ਕਿਨਾਰੇ ਇੱਕ ਕੰਢੇ ਪਾਸੇ ਛੱਡ ਦਿੱਤੀ ਹੈ। ਖਹਿ ਮਰਦੇ ਬਾਹਮਣ ਮੌਲਾ ਨੇ। ਬ੍ਰਾਹਮਣ ਕਹਿੰਦੇ ਅਸੀਂ ਮਹਾਨ ਆ, ਮੁੱਲਾ ਕਾਜੀ ਕਹਿੰਦੇ ਅਸੀਂ ਮਹਾਨ ਆ, ਖਹਿ ਖਹਿ ਕੇ ਮਰ ਰਹੇ, ਲੜ ਰਹੇ ਆ। ਰੱਬ ਦੀ ਇਬਾਦਤ, ਪਰਮਾਤਮਾ ਦੀ ਬੰਦਗੀ, ਰੱਬ ਵਿੱਚ ਲੀਨਤਾ ਕਿਸੇ ਦੇ ਕੋਲ ਵੀ ਨਹੀਂ ਹੈ। ਠੋਕਰਾਂ ਖਾ ਰਹੇ ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨ। ਭਾਵ ਵੱਖ ਵੱਖ ਆਪਣੇ ਧਰਮ ਸਥਾਨ, ਵੱਖ ਵੱਖ ਆਪਣੇ ਅਸੂਲ, ਵੱਖ ਵੱਖ ਤਰ੍ਹਾਂ ਦੀਆਂ ਡੰਡੌਤਾਂ, ਵੱਖ ਵੱਖ ਤਰ੍ਹਾਂ ਦੇ ਵਰਤ, ਵੱਖ ਵੱਖ ਤਰ੍ਹਾਂ ਦੇ ਰੋਜੇ, ਆਪਣੇ ਆਪਣੇ ਅਸੂਲ ਬਣਾ ਲਏ, ਪਰ ਰੱਬ ਤੋਂ ਟੁੱਟੇ ਰਹੇ। ਆਪਾ ਨਾ ਗਵਾਚਾ, ਮੈਂ ਮੇਰੀ ਹਉਮੈ ਹੰਕਾਰ ਨਾ ਮੁੱਕਿਆ, ਪਰਮੇਸ਼ਰ ਤੋਂ ਵਿਛੜੇ ਹੀ ਰਹੇ। ਗੁਰਸਿੱਖ ਗੁਰੂ ਦਾ ਪਿਆਰਾ ਇਸ ਕਰਕੇ ਮਹਾਨ ਹੈ ਕਿਉਂਕਿ ਉਹ ਮਾਲਕ ਦੇ ਹੁਕਮ ਵਿੱਚ ਰਹਿੰਦਾ, ਪਰਮੇਸ਼ਰ ਦੀ ਰਜ਼ਾ ਵਿੱਚ ਰਹਿੰਦਾ, ਪ੍ਰਭੂ ਦੀ ਆਗਿਆ ਵਿੱਚ ਚੱਲਦਾ। ਇਸ ਲਈ ਜਿਹੜੇ ਆਗਿਆ ਵਿੱਚ ਆ ਗਏ, ਮਾਲਕ ਦੇ ਹੁਕਮ ਵਿੱਚ ਆ ਗਏ, ਉਹ ਮਹਾਨ ਨੇ। ਗੁਰਸਿੱਖਾਂ ਨੂੰ ਹੁਕਮ ਵਿੱਚ ਰਹਿਣਾ ਹੀ ਸਿਖਾਇਆ ਗਿਆ, ਮਾਲਕ ਦੇ ਭਾਣੇ ਵਿੱਚ ਰਹਿ ਕੇ ਰੱਬ ਦੀ ਬੰਦਗੀ ਕਰਨੀ ਅਤੇ ਬੰਦਗੀ ਕਰਕੇ ਆਪਾ ਜਣਾਉਣਾ ਨਹੀਂ। ਇਸ ਲਈ ਗੁਰਸਿੱਖ ਸਭ ਤੋਂ ਸ਼੍ਰੋਮਣੀ। ਰਾਗ ਰਾਮਕਲੀ ਵਿੱਚ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਆਖੇ ਨੇ। ਕਹਿਣ ਲੱਗੇ ਠੀਕ ਹੈ, ਕੋਈ ਕੋਈ ਰੱਬ ਦਾ ਨਾਂ ਲੈ ਕੇ ਬੁਲਾਏ, ਕੋਈ ਕੋਈ ਨਾਂ ਲੈ ਕੇ ਬੁਲਾਏ, ਪਰ ਹੰਕਾਰ ਨਾ ਕਰੋ, ਹਉਮੈ ਵਿੱਚ ਨਾ ਆਓ। ਜਿਹੜਾ ਬਚਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਮੱਕੇ ਦੀ ਧਰਤੀ ਦੇ ਉੱਤੇ ਮੁਸਲਮਾਨਾਂ ਨੂੰ ਆਖਿਆ ਸੀ ਨਾ, ਜਦੋਂ ਮੁਸਲਮਾਨਾਂ ਨੇ ਪੁੱਛਿਆ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦੇ ਸਨ ਕਿ ਹਿੰਦੂ ਵੱਡਾ ਆ ਕਿ ਮੁਸਲਮਾਨ ਆ, ਪੁੱਛਣ ਖੋਲ ਕਿਤਾਬ ਨੂੰ, ਵੱਡਾ ਹਿੰਦੂ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ, ਜੇ ਤੁਹਾਡੇ ਕੋਲ ਸ਼ੁਭ ਕਰਮ ਨਹੀਂ ਹੈਗੇ, ਸ਼ੁਭ ਅਮਲ ਨਹੀਂ ਹੈਗੇ, ਪ੍ਰੈਕਟੀਕਲ ਜੀਵਨ, ਅਮਲੀ ਜੀਵਨ ਨਹੀਂ ਹੈਗਾ ਗੁਰੂ ਦੇ ਆਸ਼ੇ ਤੇ ਚੱਲਣ ਦਾ, ਉਹਦੀ ਆਗਿਆ ਦਾ ਪਾਲਣ ਕਰਨ ਦਾ, ਭਾਵੇਂ ਕੋਈ ਹਿੰਦੂ ਆ ਤੇ ਭਾਵੇਂ ਕੋਈ ਮੁਸਲਮਾਨ ਹੈ, ਰੋਂਦੇ ਹੀ ਨੇ। ਇੱਥੇ ਤੇ ਅਮਲਾਂ ਦੇ ਨਿਬੇੜੇ ਆ, ਇੱਥੇ ਤੇ ਕਰਨੀ ਪ੍ਰਧਾਨ ਹੈ ਕਿ ਤੁਸੀਂ ਕਰਦੇ ਕੀ ਹੋ, ਗੱਲਾਂ ਨਾਲ ਛੁਟਕਾਰਾ ਨਹੀਂ ਹੋਣਾ। ਭਾਵੇਂ ਕੋਈ ਹਿੰਦੂ ਤੇ ਭਾਵੇਂ ਕੋਈ ਮੁਸਲਮਾਨ, ਗੱਲੀ ਬਾਤੀ ਰੱਬ ਦੇ ਚਰਨਾਂ 'ਚ ਥਾਂ ਨਹੀਂ ਲਈ ਜਾ ਸਕਦੀ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਬਚਨ ਆਖੇ ਨੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਏ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ, ਕੋਈ ਨਹਾਵੈ ਤੀਰਥ, ਕੋਈ ਹੱਜ ਜਾਏ, ਕੋਈ ਕਰੈ ਪੂਜਾ, ਕੋਈ ਸਿਰ ਨਵਾਏ, ਕੋਈ ਪੜੈ ਬੇਦ, ਕੋਈ ਕਤੇਬ, ਕੋਈ ਓਢੈ ਨੀਲ, ਕੋਈ ਸੁਪੇਦ, ਕੋਈ ਕਹੈ ਤੁਰਕ, ਕੋਈ ਕਹੈ ਹਿੰਦੂ, ਕੋਈ ਬਾਂਛੈ ਪਿਸਤ, ਕੋਈ ਸੁਰ ਗਿੰਦੂ। ਪਰ ਤੱਤ ਦੀ ਗੱਲ ਕੀ ਹੈ, ਦੋਵਾਂ ਦਾ ਹੀ ਜ਼ਿਕਰ ਕਰ ਰਹੇ ਨੇ, ਮੁਸਲਮਾਨਾਂ ਦਾ ਵੀ ਤੇ ਹਿੰਦੂਆਂ ਦਾ। ਪਰ ਗੁਰੂ ਅਰਜਨ ਦੇਵ ਸਾਹਿਬ ਨੇ ਇੱਕ ਫੈਸਲਾ ਕਰ ਦਿੱਤਾ, ਕਹੋ ਨਾਨਕ ਜਿਨ ਹੁਕਮ ਪਛਾਤਾ। ਜਿਵੇਂ ਦਾਸ ਨੇ ਬੇਨਤੀ ਕੀਤੀ, ਜਿਹੜੇ ਹੁਕਮ 'ਚ ਨਹੀਂ ਆਏ, ਜਿਹੜਾ ਮਰਜ਼ੀ ਭਾਵੇਂ ਸਿੱਖ ਆ, ਮੁਸਲਮਾਨ ਆ, ਹਿੰਦੂ ਆ, ਜੈਨੀ ਆ, ਬੋਧੀ ਆ, ਈਸਾਈ ਆ, ਯਹੂਦੀ ਆ, ਜਿਹੜੇ ਮਰਜ਼ੀ ਮਤ ਮਜ਼ਹਬ ਦਾ, ਆਪਣੇ ਮੁਰਸ਼ਦ ਦੇ ਆਖੇ ਨਹੀਂ ਲੱਗਾ, ਸ਼ੁਭ ਅਮਲ ਨਹੀਂ ਜ਼ਿੰਦਗੀ ਵਿੱਚ ਕੀਤੇ, ਭਲਾ ਆਪਣਾ ਨਹੀਂ ਕੀਤਾ ਤੇ ਦੁਨੀਆਂ ਦਾ ਨਹੀਂ ਕੀਤਾ, ਰੱਬ ਦੀ ਬੰਦਗੀ ਨਹੀਂ ਕੀਤੀ, ਛੁਟਕਾਰਾ ਨਹੀਂ ਹੋਣਾ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਨਹੀਂ ਹੁਕਮ ਪਛਾਣਿਆ ਤੇ ਰੱਬ ਦਾ ਕੋਈ ਭੇਦ ਨਹੀਂ ਜਾਣੇ। ਇਸ ਲਈ ਜਿਹੜਾ ਗੁਰਸਿੱਖ ਆ, ਇਹਨੂੰ ਹੁਕਮ ਵਿੱਚ ਰਹਿਣਾ ਹੀ ਸਿਖਾਇਆ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਤੇ ਜਿਹੜਾ ਭਾਣੇ ਵਿੱਚ ਆ ਗਿਆ, ਆਗਿਆ ਵਿੱਚ ਆ ਗਿਆ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ। ਜਿਨ੍ਹਾਂ ਨੇ ਹੁਕਮ ਬੁੱਝ ਲਿਆ ਤੇ ਉਸ ਹੁਕਮ ਵਾਲੇ ਹੁਕਮੀ ਨਾਲ, ਪਰਮਾਤਮਾ ਨਾਲ ਸਾਂਝ ਪਾ ਲਈਏ, ਤਾਂ ਹਉਮੈ ਕਹੇ ਨਾ ਕੋਈ। ਜਿਨ੍ਹਾਂ ਨੇ ਹੁਕਮ ਬੁੱਝ ਲਿਆ, ਉਹਨਾਂ ਦੀ ਹਉਮੈ ਮੁੱਕ ਗਈ। ਤੇ ਇਹ ਸੱਚਾਈ, ਜੇ ਜਿਨ੍ਹਾਂ ਦੀ ਹਉਮੈ ਮੁੱਕ ਗਈ, ਉਹ ਪਰਮਾਤਮਾ ਵਿੱਚ ਲੀਨ ਹੋ ਗਏ। ਇਸ ਲਈ ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਗੁਰਸਿੱਖ ਰੋਮ ਨਾ ਪੁੱਜਣੀ ਜੋ ਆਪ ਗਣਾਏ। ਜਿਹੜਾ ਗੁਰਸਿੱਖ ਹੈ ਨਾ, ਉਹ ਆਪਾ ਗਵਾ ਦਿੰਦਾ ਵਾ, ਉਹਨੇ ਮੈਂ ਮੇਰੀ ਮੁਕਾ ਲਈ ਆਪਣੇ ਅੰਦਰ। ਇਸ ਲਈ ਇਹ ਸਾਰੇ ਦੇ ਸਾਰੇ, ਭਾਵੇਂ ਕੋਈ ਹਿੰਦੂ ਤੇ ਭਾਵੇਂ ਕੋਈ ਮੁਸਲਮਾਨ ਹੈ, ਉਹ ਗੁਰਸਿੱਖ ਦੇ ਇੱਕ ਰੋਮ ਦੇ ਬਰਾਬਰ ਵੀ ਨਹੀਂ ਪਹੁੰਚ ਸਕਦੇ। ਭਾਵ ਗੁਰੂ ਦਾ ਸਿੱਖ ਸਾਰਿਆਂ ਤੋਂ ਸ਼੍ਰੋਮਣੀ ਤੇ ਉੱਤਮ ਹੈ, ਜਿਹੜਾ ਪ੍ਰਭੂ ਦੀ ਬੰਦਗੀ ਵਿੱਚ, ਨਾਮ ਸਿਮਰਨ ਵਿੱਚ ਜੁੜਿਆ ਹੋਇਆ।